अहनिस भगत करे दिन राती हों मैं मार निचंद।
साहिब सतगुरु सच्चे पातशाह फरमाउंदे ने गुरमुख व्यक्ति अहनिस भगत करे दिन राती। अहनिस दा अर्थ है लगातार दिन रात ओ वाहिगुरु दी भगती ही करदा रहिंदा। हर वेले ओदी रसना तों वाहिगुरु वाहिगुरु नाम जां सतगुरु दी बाणी ही उचारण हुंदी रहिंदी है। हौमै मार नचंद, ओह हौमै नूं मार के, नचंद दा अर्थ है नित खुशियां ते खेड़ियां दे विच ही विचरदा है। जिहड़ा नचंद शब्द है कई बीड़ां दे विच नचिंद पाठ भी आया, ते नचिंद दा अर्थ हुंदा है निश्चिंत, पर इत्थे नचंद शब्द आया है। नचंद दा अर्थ विद्वानां ने कीता है भी चंद दा अर्थ हुंदा है लिशकना प्रकाशना, ते ने दा अर्थ हुंदा है विशेष करके अथवा चंगी तरह। इहदा अर्थ होया गुरमुख हौमै मार नचंद, गुरमुख हौमै नूं मार के, नचंद दा अर्थ है चंगी तरह खुश हुंदे ने, उन्हां दे चेहरे ते नूर टपकदा है ते चंद्रमा वांगू शांत, उन्हां दा वैरागमई चेहरा सारिआं नूं मूंहदा है।
वड़े भाग सत संगत पाई हर पाया सहज आनंद।
हां वड़े भागां दा सदका उन्हां गुरमुखां ने सतसंगत प्राप्त कीती है। सतसंगत केड़ी? सतसंगत कैसी जानिया जिथै एको नाम बखाणी है। सतसंगत तो मुराद है जै सतगुर तह सतसंगत बनाई। गुरमुखां ने वड्डियां भागां दे नाल सतगुरु दी सतसंगत प्राप्त कीती है। हर पाया सहज आनंद, ते गुरु दी संगत वे जाके गुरु दी बख्शिश दे नाल हर पाया सहज आनंद उन्हां ने उस वाहिगुरु परमेश्वर दे नाम नूं प्राप्त कीता है, ते नाम द्वारा सहज आनंद आत्मक अडोल अवस्था दा आनंद भी प्राप्त कर लिया।
सो साधु बैरागी सोई हिरदय नाम वसाए।
साहिब सतगुरु सच्चे पातशाह फरमाउंदे ने पाई उही असली वैरागी साधु है, ते जां इउं कह दिओ उही असली साधु है, उही असली वैरागी है हिरदय नाम वसाए, जिहड़ा भई अपने हिरदे विच नाम नूं वसा लवे, ते जे एवें ही उत्तों वैराग धारण करके तुरिया फिरे ते मन दे विच नाम ना वसिया होवे, ऐसे वैराग नूं भी गुरु महाराज सच्चे पातशाह ने प्रवान नहीं कीता। असली वैराग ओह है भी संसार वलियों मोह टुट के ते वाहिगुरू दे नाल जुड़ जाना, ये असली वैराग की अवस्था हुंदी है। ते जे हुण संसार वलियों मोह ते तोड़ लिया ते वाहिगुरू दे नाल प्रेम ना ही लग्या, ते फिर ते ऐसे वैराग दा कोई फायदा ना होया। इसे लई हजूर कहिंदे ओह असली साधु है, उही असली वैरागी है जिसने हिरदे विच नाम नूं वसा लिया है।
अंतर लाग न तामस मूले विचों आप गवाए।
साहिब सतगुरु सच्चे पातशाह फरमाउंदे ने अंदर लाग न तामस मूले, तामस दा अर्थ है तमोगुण, भाव जो अंदर क्रोध है हंकार है, ਇਹ ਮਾਨੋ ਸਾਡੇ ਅੰਦਰ ਅੱਗ ਹੈ। ਅੰਤਰ ਲਾਗ ਨਾ ਤਾਮਸ ਮੂਲੇ, ਜਿਹੜੀ ਕ੍ਰੋਧ ਦੀ ਹੰਕਾਰ ਦੀ ਅਗਨੀ ਹੈ, ਮੂਲੇ ਦਾ ਅਰਥ ਹੈ ਬਿਲਕੁਲ ਰੰਚਕ ਪਰ ਵੀ ਉਹਨਾਂ ਨੂੰ ਲੱਗਦੀ ਨਹੀਂ ਹੈ, ਭਾਵ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਨਾ ਕ੍ਰੋਧ ਅਤੇ ਨਾ ਹੰਕਾਰ ਹੀ ਰਹਿੰਦਾ ਹੈ, ਵਿੱਚੋਂ ਆਪ ਗਵਾਏ, ਕਿਉਂਕਿ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਕੇ ਉਹ ਆਪਣੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾ ਦਿੰਦੇ ਨੇ। ਇਸੇ ਲਈ ਉਹਨਾਂ ਦੇ ਅੰਦਰ ਕ੍ਰੋਧ ਦੀ ਤੇ ਹੰਕਾਰ ਦੀ ਅਗਨੀ ਬਿਲਕੁਲ ਉਹ ਲੱਗਦੀ ਹੀ ਨਹੀਂ ਹੈ।
ਨਾਮ ਨਿਧਾਨ ਸਤਿਗੁਰੂ ਦਿਖਾ ਲਿਆ ਹਰ ਰਸ ਪੀਆ ਕਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਤਿਗੁਰੂ ਨੇ ਕਿਰਪਾ ਕੀਤੀ ਉਹਨਾਂ ਗੁਰਮੁਖਾਂ ਨੂੰ, ਨਾਮ ਨਿਧਾਨ ਜਿਹੜਾ ਨਾਮ ਰੂਪੀ ਖਜ਼ਾਨਾ ਸੀ ਉਹਨਾਂ ਨੂੰ ਅੰਦਰੋਂ ਹੀ ਪ੍ਰਗਟ ਕਰਕੇ ਦਿਖਾ ਦਿੱਤਾ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ, ਜਿਹੜਾ ਅੰਦਰ ਨਾਮ ਸੀ ਅਜੱਪਾ ਜਾਪ ਰੂਪ ਦੇ ਵਿੱਚ ਉਹ ਸਤਿਗੁਰੂ ਨੇ ਕਿਰਪਾ ਕਰਕੇ ਦਿਖਾ ਦਿੱਤਾ। ਹਰ ਰਸ ਪੀਆ ਅਗਾਏ, ਇਸ ਲਈ ਉਹ ਗੁਰਮੁਖ ਵਿਅਕਤੀ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਕੇ ਅਗਾਏ ਦਾ ਅਰਥ ਹੈ ਐਨ ਪੂਰੀ ਤਰ੍ਹਾਂ ਤ੍ਰਿਪਤ ਹੋ ਜਾਂਦਾ ਹੈ, ਪੂਰੀ ਤਰ੍ਹਾਂ ਰਚ ਜਾਂਦਾ ਹੈ।
ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਕਿਸੇ ਨੇ ਪ੍ਰਾਪਤ ਕੀਤਾ ਹੈ ਵੈਰਾਗ ਨੂੰ ਤੇ ਫਿਰ ਉਹ ਪੂਰਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਕੀਤਾ ਹੈ, ਕਿਉਂਕਿ ਪੂਰੇ ਭਾਗਾਂ ਵਾਲਾ ਪੁਰਖ ਹੀ ਸਾਧ ਸੰਗਤ ਵਿੱਚ ਆਉਂਦਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਦੁਰਮਤ ਖੋਈ ਤੇ ਵੱਡਿਆਂ ਭਾਗਾਂ ਦੇ ਨਾਲ ਪੂਰੇ ਭਾਗਾਂ ਦੇ ਨਾਲ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤੇ ਸਾਧ ਸੰਗਤ ਵਿੱਚ ਆ ਕੇ ਨਾਮ ਮਿਲਦਾ ਹੈ ਤੇ ਵੈਰਾਗ ਪ੍ਰਾਪਤ ਹੁੰਦਾ ਹੈ। ਤੇ ਜੇ ਕਿਸੇ ਨੇ ਵਾਹਿਗੁਰੂ ਨੂੰ ਪ੍ਰਾਪਤ ਵੀ ਕੀਤਾ ਹੈ ਤੇ ਸਾਧ ਸੰਗਤ ਦੀ ਕਿਰਪਾ ਨਾਲ ਤੇ ਵੈਰਾਗ ਨੂੰ ਧਾਰਨ ਕਰਕੇ ਤੇ ਪੂਰੇ ਭਾਗਾਂ ਦੇ ਨਾਲ ਹੀ ਪ੍ਰਾਪਤ ਕੀਤਾ ਹੈ।
ਮਨ ਮੁਖ ਫਿਰ ਹੈ ਨਾ ਜਾਣ ਹੈ ਸਤਿਗੁਰ ਹਉ ਮੈਂ ਅੰਦਰ ਲਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖਾਂ ਨੇ ਤਾਂ ਸਾਧ ਸੰਗਤ ਦੁਆਰਾ ਵੈਰਾਗ ਨੂੰ ਧਾਰਨ ਕਰਕੇ ਤੇ ਪੂਰੇ ਭਾਗਾਂ ਦਾ ਸਦਕਾ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ, ਪਰ ਦੂਸਰੇ ਪਾਸੇ ਮਨਮੁਖ ਫਿਰ ਹੈ। ਜਿਹੜੇ ਮਨਮੁਖ ਨੇ ਉਹ ਇੱਧਰ ਉੱਧਰ ਹੀ ਭਟਕਦੇ ਫਿਰਦੇ ਨੇ, ਨਾ ਜਾਣ ਹੈ ਸਤਿਗੁਰ, ਉਹ ਸਤਿਗੁਰੂ ਦੀ ਮਹਿਮਾ ਤੇ ਵਡਿਆਈ ਨੂੰ ਜਾਣਦੇ ਹੀ ਨਹੀਂ। ਹਉਮੈ ਅੰਦਰ ਲਾਗ, ਕਿਉਂਕਿ ਉਹਨਾਂ ਦੇ ਅੰਦਰ ਤਾਂ ਹਉਮੈ ਦੀ ਅੱਗ ਲੱਗੀ ਹੁੰਦੀ ਹੈ। ਉਹ ਤੇ ਆਪਣੇ ਆਪ ਨੂੰ ਬਹੁਤ ਵੱਡਾ ਤੇ ਉੱਚਾ ਗਿਣਦੇ ਨੇ। ਉਹ ਕਹਿੰਦੇ ਸਾਨੂੰ ਤਾਂ ਗੁਰਦੁਆਰੇ ਜਾਣ ਦੀ ਲੋੜ ਹੀ ਕੋਈ ਨਹੀਂ, ਸਾਨੂੰ ਤੇ ਕਿਸੇ ਗੁਰੂ ਪੀਰ ਦੀ ਸਿੱਖਿਆ ਦੀ ਵੀ ਲੋੜ ਹੀ ਨਹੀਂ, ਸਾਡੇ ਕੋਲ ਆਪਣੀ ਮਾਤੀ ਕਾਫੀ ਹੈ। ਬਸ ਇਹ ਹਉਮੈ ਦੀ ਅੱਗ ਉਹਨਾਂ ਦੇ ਅੰਦਰ ਲੱਗੀ ਹੋਈ ਹੈ।
ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸ਼ਬਦ ਰਤੇ, ਵੀ ਜਿਹੜੇ ਗੁਰਮੁਖ ਪਿਆਰੇ ਗੁਰੂ ਕੇ ਸ਼ਬਦ ਵਿੱਚ ਬਾਣੀ ਦੇ ਰੰਗ ਵਿੱਚ ਰੰਗੇ ਗਏ ਨੇ, ਹਰ ਨਾਮ ਰੰਗਾਏ, ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੇ ਰੰਗ ਦਿੱਤਾ, ਬਿਨ ਪੈ ਕੇ ਹੀ ਲਾਗ। ਪਰ ਨਾਲ ਹੀ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਗੁਰੂ ਦਾ ਪੈ ਨਿਰਮਲ ਪੈ ਸਾਡੇ ਮਨ ਦੇ ਵਿੱਚ ਨਹੀਂ ਆ ਕੇ ਵੱਸਦਾ ਤੇ ਕਿਹੀ ਲਾਗ, ਇਹ ਜਿਹੜੀ ਨਾਮ ਦੀ ਲਾਗ ਹੈ ਇਹ ਕਿਵੇਂ ਲੱਗ ਸਕਦੀ? ਨਹੀਂ ਲੱਗ ਸਕਦੀ, ਕਿਉਂਕਿ ਕੋਰੇ ਕੱਪੜੇ ਨੂੰ ਕਦੇ ਰੰਗ ਨਹੀਂ ਚੜ੍ਹ ਸਕਦਾ, ਬਿਨਾਂ ਗੁਰੂ ਦੇ ਪੈ ਤੋਂ ਕਦੇ ਪਾਓ ਪ੍ਰੇਮ ਦਾ ਵੀ ਰੰਗ ਨਹੀਂ ਚੜ੍ਹ ਸਕਦਾ। ਇਸੇ ਲਈ ਪਹਿਲਾਂ ਗੁਰੂ ਦਾ ਪੈ ਮਨ ਵਿੱਚ ਧਾਰਨ ਕਰਨਾ ਚਾਹੀਦਾ ਹੈ, ਗੁਰੂ ਦੇ ਪੈ ਦੇ ਵਿੱਚ ਰਹਿ ਕੇ ਤੇ ਫਿਰ ਪਾਓ ਪ੍ਰੇਮ ਦਾ ਰੰਗ ਚੜ੍ਹਦਾ ਹੈ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਜਿਹੜੇ ਗੁਰੂ ਕੇ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗ ਦਿੱਤਾ ਜਾਂਦਾ ਹੈ। ਬਿਨ ਪੈ ਕੇ ਹੀ ਲਾਗ, ਬਿਨਾਂ ਪੈ ਤੋਂ ਕਿਵੇਂ ਇਹ ਨਾਮ ਦੀ ਲਾਗ ਲੱਗ ਸਕਦੀ ਹੈ? ਕਦੀ ਵੀ ਨਹੀਂ ਲੱਗ ਸਕਦੀ, ਜਿਵੇਂ ਪਾ ਤੋਂ ਬਿਨਾਂ ਕੱਪੜੇ ਨੂੰ ਰੰਗ ਨਹੀਂ ਚੜਾਇਆ ਜਾ ਸਕਦਾ, ਇਸੇ ਤਰ੍ਹਾਂ ਵਾਹਿਗੁਰੂ ਦੀ ਪੈ ਦੀ ਪਾ ਤੋਂ ਬਿਨਾਂ ਇਹ ਨਾਮ ਦਾ ਰੰਗ ਵੀ ਕਦੇ ਨਹੀਂ ਚੜ੍ਹ ਸਕਦਾ।
ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸਦਾ ਪਾਈਐ ਅੰਤਰ ਸਭ ਵਥ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਫਰਮਾਉਂਦੇ ਹਨ, ਮੇਰੇ ਮਨ ਤਜ ਨਿੰਦਾ ਹਉਮੈ ਹੰਕਾਰ, ਕਿ ਐ ਮੇਰੇ ਮਨ ਤੂੰ ਆਹ ਵਿਕਾਰਾਂ ਨੂੰ ਛੱਡ। ਇੱਕ ਤਾਂ ਸਭ ਤੋਂ ਪਹਿਲੀ ਗੱਲ ਹੈ ਨਿੰਦਿਆ, ਇਹਨੂੰ ਛੱਡ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਦੂਸਰੇ ਨੰਬਰ 'ਤੇ ਹਉਮੈ ਛੱਡ, ਤੂੰ ਕਹਿੰਦਾ ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਅਤੇ ਨਾਲ ਹੀ ਹੰਕਾਰ ਆਪਣੇ ਤਨ ਦਾ, ਆਪਣੀ ਵਡਿਆਈ ਦਾ, ਆਪਣੇ ਗੁਣਾਂ ਦਾ, ਆਪਣੀ ਵਿਦਿਆ ਦਾ ਹੰਕਾਰ, ਇਹਨੂੰ ਵੀ ਛੱਡ। ਅਤੇ ਫਿਰ ਕਰਨਾ ਕੀ ਹੈ? ਹਰ ਜੀ ਉਹ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ, ਵੀ ਤੂੰ ਗੁਰਮੁਖ ਬਣ, ਗੁਰੂ ਦੇ ਸਨਮੁਖ ਹੋ, ਅਤੇ ਗੁਰੂ ਦੇ ਸਨਮੁਖ ਹੋ ਕੇ ਏਕੰਕਾਰ ਜੋ ਇੱਕ ਓਅੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਸਨਮੁਖ ਹੋ ਕੇ ਹਰ ਜੀ ਉਹ ਸਦਾ ਧਿਆਏ ਤੂੰ, ਤੂੰ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜੀਉ ਸਤਿਕਾਰ ਦਾ ਬੋਧਕ ਹੈ ਹਮੇਸ਼ਾ ਲਈ ਧਿਆ, ਤੂੰ ਗੁਰਮੁਖ ਬਣ ਕੇ ਇੱਕ ਓਅੰਕਾਰ 'ਤੇ ਭਰੋਸਾ ਰੱਖ ਕੇ ਤੇ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਇਹਦੇ ਨਾਲ ਤੂੰ ਜੋ ਵੀ ਚਾਹੇਗਾ ਉਹੀ ਕੁਛ ਮਿਲ ਸਕਦਾ ਹੈ, ਤੈਨੂੰ ਬਾਹਰ ਜਾਣ ਦੀ ਲੋੜ ਨਹੀਂ। ਹਜ਼ੂਰ ਕਹਿੰਦੇ ਘਰ ਹੀ ਸੌਦਾ ਪਾਈ ਹੈ, ਅੰਤਰ ਸਭ ਵੱਤ ਹੋਏ, ਤੇਰੇ ਅੰਦਰ ਹੀ ਤੇ ਸਾਰੀਆਂ ਵਸੂਆਂ ਹਨ। ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਹਨ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰੂ ਹੋਏ ਲਿਖਾਵੈ। ਜੋ ਕੁਛ ਅਸੀਂ ਬਾਹਰ ਭਾਲਦੇ ਹਾਂ ਉਹ ਸਾਡੇ ਅੰਦਰ ਵੀ ਹੈ, ਅੰਤਰ ਸਭ ਵੱਤ ਹੋਏ, ਘਰ ਹੀ ਸੌਦਾ ਪਾਈਐ। ਅਤੇ ਭਾਈ ਤੁਸੀਂ ਆਪਣੀ ਸੁਰਤ ਨੂੰ ਅੰਤਰਮੁੱਖ ਕਰੋ ਅਤੇ ਫਿਰ ਘਰ ਦੇ ਵਿੱਚੋਂ ਹੀ ਤੁਹਾਨੂੰ ਆਪਣੇ ਸਰੀਰ ਰੂਪੀ ਘਰ ਦੇ ਵਿੱਚੋਂ ਹੀ ਸੌਦਾ ਪ੍ਰਾਪਤ ਹੋਵੇਗਾ। ਉਹ ਸੌਦਾ ਕਿਹੜਾ ਹੈ? ਉਹ ਹੈ ਵਾਹਿਗੁਰੂ ਦੇ ਨਾਮ ਦਾ ਸੌਦਾ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਪਰਮ ਭੁਲਾਇਆ। ਅਸਲੀ ਤੇ ਨਾਮ ਦਾ ਸੌਦਾ, ਨਾਮ ਦਾ ਸੌਦਾ ਸਾਡੇ ਅੰਦਰ ਹੈ। ਹਜ਼ੂਰ ਕਹਿੰਦੇ ਇਹ ਅੰਦਰੋਂ ਹੀ ਤੁਹਾਨੂੰ ਘਰ ਦੇ ਵਿੱਚੋਂ ਹੀ ਸੌਦਾ ਪ੍ਰਾਪਤ ਹੋਣਾ, ਕਿਉਂਕਿ ਅੰਤਰ ਸਭ ਹੱਤ ਹੋਏ, ਸਾਡੇ ਅੰਦਰ ਹੀ ਤੇ ਸਾਰੀਆਂ ਵਸੂਆਂ ਵਾਹਿਗੁਰੂ ਪਰਮੇਸ਼ਰ ਨੇ ਰੱਖੀਆਂ ਹੋਈਆਂ।
ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵੈ ਕੋਏ।
ਫਿਰ ਮਹਾਰਾਜ ਜਿਹੜੀ ਅੰਦਰ ਵਸੂਆਂ ਨੇ, ਨਾਮ ਦਾ ਸੌਦਾ ਹੈ, ਉਹਨੂੰ ਪ੍ਰਾਪਤ ਕਰਨ ਦੀ ਵਿਧੀ ਕੀ ਹੈ? ਲਓ ਹਜ਼ੂਰ ਕਹਿੰਦੇ ਨੇ ਖਿਨ ਖਿਨ ਨਾਮ ਸੰਭਾਲੀਐ। ਖਿਨ ਖਿਨ ਕਾਲ ਭਾਵ ਘੱਟ ਸ਼ਬਦ ਕਿਆਂ ਦੋ ਕਸ਼ਨ ਬਤੀਤ ਹੁੰਦੇ ਨੇ, ਸੈਕਿੰਡ ਦੇ ਨਾਲੋਂ ਵੀ ਥੋੜ੍ਹਾ ਸਮਾਂ ਹੁੰਦਾ ਖਿੰਦ। ਤੁਸੀਂ ਹਰ ਸਮੇਂ, ਹਰ ਮਿੰਟ ਸੈਕਿੰਡ ਦੇ ਅੰਦਰ ਵਾਹਿਗੁਰੂ 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 ਨਾਮ ਨੂੰ ਚੇਤੇ ਕਰੋ ਅਤੇ ਗੁਰਮੁਖ ਪਾਵੈ ਕੋਏ। ਅਤੇ ਗੁਰਮੁਖ ਦਾ ਅਰਥ ਹੈ ਗੁਰੂ ਦੀ ਕਿਰਪਾ ਦੁਆਰਾ। ਜਦੋਂ ਤੁਸੀਂ ਖਿਨ ਖਿਨ ਨਾਮ ਦੀ ਸੰਭਾਲ ਕਰੋਗੇ ਤਾਂ ਫਿਰ ਬਈ ਕੋਈ ਉਸ ਅੰਦਰਲੇ ਸੌਦੇ ਨੂੰ ਪ੍ਰਾਪਤ ਕਰ ਸਕਦਾ ਹੈ। ਪਹਿਲਾਂ ਖਿਨ ਖਿਨ ਕਾਲ ਵਾਹਿਗੁਰੂ ਦਾ ਸਿਮਰਨ ਕਰੋ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਮਤ ਲੈ ਕੇ ਗੁਰਮੁਖ ਬਣ ਕੇ ਕਰੋ ਅਤੇ ਫਿਰ ਤੁਹਾਨੂੰ ਅੰਦਰੋਂ ਇਹ ਨਾਮ ਦਾ ਸੌਦਾ ਪ੍ਰਾਪਤ ਹੋ ਸਕਦਾ ਹੈ।
ਨਾਮ ਨਿਧਾਨ ਅਖੁੱਟ ਹੈ ਵਡ ਭਾਗ ਪ੍ਰਾਪਤ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈਏ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ, ਇਹ ਭਾਈ ਅਖੁੱਟ ਖਜ਼ਾਨਾ ਹੈ। ਇਹੋ ਤਨ ਅਖੁੱਟ, ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਵਡ ਭਾਗ ਪ੍ਰਾਪਤ ਹੋਏ। ਪਰ ਭਾਈ ਵੱਡਿਆਂ ਭਾਗਾਂ ਦੇ ਨਾਲ ਹੀ ਇਹ ਪ੍ਰਾਪਤ ਹੁੰਦਾ ਹੈ। ਵੱਡੇ ਭਾਗਾਂ ਤੋਂ ਮੁਰਾਦ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਦੀ ਦੀਖਿਆ ਅਤੇ ਸਿੱਖਿਆ ਨੂੰ ਤਾਰਨ ਕਰਦੇ ਨੇ। ਐਸੇ ਵਡਭਾਗੀ ਗੁਰਸਿੱਖਾਂ ਨੂੰ ਇਹ ਨਾਮ ਦਾ ਅਖੁੱਟ ਖਜ਼ਾਨਾ ਪ੍ਰਾਪਤ ਹੁੰਦਾ ਹੈ।
ਮੇਰੇ ਮਨ ਤਜ ਨਿੰਦਾ ਹਉ ਮੈਂ ਅਹੰਕਾਰ, ਹਰ ਜੀਉ ਸਦਾ ਧਿਆਇ ਤੂੰ ਗੁਰਮੁਖ ਏਕੰਕਾਰ ਰਹਾਉ। ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ
ਰਹਾਉ। ਵਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾਂ ਕੇ ਮੁਖ ਉਜਲੇ, ਗੁਰਮੁਖੋ ਗੁਰਮੁਖਾਂ ਦੇ ਮੁਖ ਉਜਲੇ ਹੁੰਦੇ ਨੇ। ਕਿਵੇਂ? ਗੁਰ ਸ਼ਬਦੀ ਵਿਚਾਰ, ਉਹ ਗੁਰੂ ਸ਼ਬਦਾਂ ਦੁਆਰਾ ਸੱਤ ਅਸੱਤ ਦੀ ਵਿਚਾਰ ਕਰਦੇ ਨੇ, ਅਥਵਾ ਗੁਰੂ ਸ਼ਬਦ ਦੁਆਰਾ ਉਹ ਆਤਮਾ ਅਤੇ ਪਰਮਾਤਮਾ ਦੀ ਵਿਚਾਰ ਕਰਦੇ ਹਨ। ਇਸੇ ਲਈ ਉਹਨਾਂ ਗੁਰਮੁਖਾਂ ਦੇ ਲੋਕ ਅਤੇ ਪਰਲੋਕ ਦੇ ਵਿੱਚ ਮੁੱਖ ਉਜਲੇ ਹੁੰਦੇ ਹਨ।
ਹਾਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਆਪਣੇ ਹਿਰਦੇ ਵਿੱਚ, ਮੁਰਾਰ ਦਾ ਅਰਥ ਹੈ, ਮੁਰ ਇੱਕ ਰਾਕਸ਼ ਦਾ ਨਾਮ ਸੀ, ਉਸ ਮੁਰ ਦੈਂਤ ਨੂੰ ਵਿਸ਼ਨੂੰ ਨੇ ਮਾਰਿਆ ਸੀ, ਇਸ ਲਈ ਵਿਸ਼ਨੂੰ ਦਾ ਨਾਮ ਮੁਰਾਰੀ ਪਿਆ ਹੈ। ਪਰ ਜਿਹੜੇ ਪੁਰਾਤਨ ਨਾਮ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਤੇ ਉਹਨਾਂ ਨਾਵਾਂ ਨੂੰ ਗੁਰਬਾਣੀ ਦੇ ਵਿੱਚ ਇਸ ਲਈ ਲਿਖਿਆ ਹੈ, ਪਰ ਉਹਨਾਂ ਦੇ ਜਿਹੜੇ ਅਸਲੀ ਭਾਵ ਅਰਥ ਨੇ ਉਹ ਅਸਲੀ ਅਕਾਲ ਪੁਰਖ ਵਾਹਿਗੁਰੂ ਦੇ ਵਾਚਕ ਨੇ। ਇਸ ਲਈ ਮੁਰਾਰ ਸ਼ਬਦ ਜਿੱਥੇ ਵੀ ਆਵੇ ਇਸ ਗੱਲ ਨੂੰ ਨੋਟ ਕਰਨਾ, ਇੱਥੇ ਮੁਰਾਰ ਦਾ ਅਰਥ ਹੈ ਜਿਹੜਾ ਹੰਕਾਰ ਰੂਪੀ ਮੁਰ ਦੈਂਤ ਨੂੰ ਨਾਸ਼ ਕਰਨ ਵਾਲਾ ਅਕਾਲ ਪੁਰਖ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਹਰ ਜੀ ਉਹ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੈ। ਜਿਹੜਾ ਹੰਕਾਰ ਰੂਪੀ ਮੁਰ ਦੈਂਤ ਨੂੰ ਨਾਸ਼ ਕਰਨ ਵਾਲਾ ਅਕਾਲ ਪੁਰਖ ਹੈ, ਉਹ ਹੈ ਮੁਰਾਰੀ। ਜਪ ਜਪ ਹਿਰਦੈ ਮੁਰਾਰ, ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਜਪ ਜਪ ਕੇ ਹਾਲਤ ਪਾਲਤ ਸੁੱਖ ਪਾਏਂਦੇ। ਉਹ ਹਾਲਤ ਇਸ ਲੋਕ ਦੇ ਵਿੱਚ ਤੇ ਪਾਲਤ ਪਰਲੋਕ ਦੇ ਵਿੱਚ ਵੀ ਸੁੱਖ ਪ੍ਰਾਪਤ ਕਰਦੇ ਹਨ।
ਘਰ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ।
ਉਹਨਾਂ ਗੁਰਮੁਖਾਂ ਨੇ ਘਰ ਹੀ ਵਿੱਚ ਮਹਿਲ ਪਾਇਆ, ਆਪਣੇ ਘਰ ਸਰੀਰ ਦੇ ਅੰਦਰ ਹੀ ਆਪਣਾ ਅਸਲੀ ਜਿਹੜਾ ਮਹਿਲ ਸੀ, ਆਪਣਾ ਅਸਲੀ ਨਿਵਾਸ ਅਸਥਾਨ ਸੀ, ਉਹਨੂੰ ਪ੍ਰਾਪਤ ਕਰ ਲਿਆ। ਗੁਰ ਸ਼ਬਦੀ ਵਿਚਾਰ, ਗੁਰੂ ਸ਼ਬਦ ਦੁਆਰਾ ਵਿਚਾਰ ਕਰਕੇ, ਕਿਉਂਕਿ ਇਹ ਸਾਡਾ ਸਰੀਰ ਘਰ ਹੈ, ਸਰੀਰ ਰੂਪੀ ਘਰ ਦੇ ਅੰਦਰ ਹੀ ਸਾਡਾ ਅਸਲੀ ਜਿਹੜਾ ਨਿਵਾਸ ਅਸਥਾਨ ਹੈ ਉਹ ਹੈ ਤੁਰੀਆ ਪਦ, ਆਤਮਾ ਸਰੂਪ, ਜਿਸ ਨੂੰ ਆਤਮਕ ਅਡੋਲ ਅਵਸਥਾ ਸਹਿਜ ਪਦ ਵੀ ਆਖਿਆ ਹੈ। ਇਉਂ ਗੁਰਮੁਖਾਂ ਨੇ ਗੁਰੂ ਸ਼ਬਦਾਂ ਦੀ ਵਿਚਾਰ ਕਰਕੇ ਆਪਣੇ ਘਰ ਦੇ ਅੰਦਰ ਹੀ ਉਸ ਮਹਿਲ ਸੱਚਖੰਡ ਨੂੰ, ਆਤਮ ਪਦ ਨੂੰ ਪ੍ਰਾਪਤ ਕਰ ਲਿਆ ਹੈ।
ਸਤਿਗੁਰ ਤੇ ਜੋ ਮੂੰਹ ਫੇਰ ਹੈ ਮੱਥੇ ਤਿੰਨ ਕਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿ ਐਸੇ ਵੀ ਲੋਕ ਨੇ ਵੀ ਜਿਹੜੇ ਸਤਿਗੁਰੂ ਦੇ ਵੱਲੋਂ ਬੇਮੁੱਖ ਹੋ ਜਾਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਦੇ ਬਾਰੇ ਲਿਖਿਆ ਹੈ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੇਕੀਆਂ ਜਾਏ। ਜਿਹੜਾ ਸਤਿਗੁਰੂ ਵੱਲੋਂ ਮੂੰਹ ਮੋੜ ਲੈਂਦਾ ਹੈ ਤੇ ਉਹਦਾ ਹਸ਼ਰ ਕੀ ਹੁੰਦਾ? ਹਜ਼ੂਰ ਕਹਿੰਦੇ ਸਤਿਗੁਰ ਤੇ ਜੋ ਮੂੰਹ ਫੇਰ ਹੈ, ਜੋ ਪਾਏ ਸਤਿਗੁਰੂ ਵੱਲੋਂ ਆਪਣਾ ਮੂੰਹ ਮੋੜ ਲੈਂਦੇ ਨੇ, ਮੱਥੇ ਤਿੰਨ ਕਾਲੇ, ਬਈ ਉਹਨਾਂ ਦੇ ਮੱਥੇ ਕਾਲੇ ਹੁੰਦੇ ਨੇ, ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ, ਭਾਵ ਗੁਰੂ ਤੋਂ ਕਦੇ ਵੀ ਬੇਮੁੱਖ ਨਹੀਂ ਹੋਣਾ ਚਾਹੀਦਾ, ਤੇ ਗੁਰੂ ਤੋਂ ਬੇਮੁੱਖ ਹੋਣ ਦੀ ਸਜ਼ਾ ਹੈ ਸਾਡੇ ਮੂੰਹ ਕਾਲੇ ਹੋਣਗੇ।
ਅਨ ਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ।
ਜਿਹੜੇ ਗੁਰੂ ਤੋਂ ਬੇਮੁੱਖ ਹੁੰਦੇ ਨੇ ਰਾਤ ਦਿਨ ਉਹ ਦੁੱਖ ਨੂੰ ਕਮਾਉਂਦੇ ਨੇ, ਵਕਤ ਨੂੰ ਫੜੇ ਰਹਿੰਦੇ ਨੇ, ਦੁੱਖ ਭੋਗਦੇ ਨੇ। ਨਿਤ ਜੋਹੇ ਜਮ ਜਾਲੇ, ਤੇ ਹਮੇਸ਼ਾ ਲਈ ਜਿਹੜਾ ਜਮ ਮੌਤ ਦਾ ਜਾਲ ਪਾ ਕੇ ਫੜਨ ਵਾਲਾ ਹੈ ਉਹ ਹਮੇਸ਼ਾ ਉਹਦੀ ਤਾੜ ਦੇ ਵਿੱਚ ਹੀ ਰਹਿੰਦੇ ਨੇ, ਤੇ ਜਮ ਦੂਤ ਵੀ ਉਹਨਾਂ ਵੱਲ ਤਾੜਦਾ ਰਹਿੰਦਾ। ਜਿਵੇਂ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਤਾੜਦਾ ਹੈ, ਨਿਤ ਜੋਹੇ ਜਮ ਜਾਲੇ, ਉਹ ਹਮੇਸ਼ਾ ਲਈ ਉਸ ਜਮ ਦੇ ਤਾੜੇ ਹੁੰਦੇ ਨੇ, ਹਮੇਸ਼ਾ ਜਮ ਉਹਨਾਂ 'ਤੇ ਨਿਗਾਹ ਰੱਖਦਾ ਹੈ, ਕਦੋਂ ਮੇਰੇ ਜਾਲ ਵਿੱਚ ਫਸਣ ਤੇ ਕਦੋਂ ਮੈਂ ਇਹਨਾਂ ਨੂੰ ਅੱਗੇ ਮਾਰ ਕੇ ਲੈ ਜਾਵਾਂ।
ਸੁਪਨੇ ਸੁੱਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਐਸੇ ਲੋਕ ਨੇ ਗੁਰੂ ਤੋਂ ਬੇਮੁੱਖ, ਉਹ ਕਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਦੇਖਦੇ। ਬਹੁ ਚਿੰਤਾ ਪਰ ਜਾਲੇ, ਬਹੁਤ ਹੀ ਚਿੰਤਾ ਦੀ ਅੱਗ ਦੇ ਵਿੱਚ ਹੀ, ਪਰਜਾਲੇ ਦਾ ਅਰਥ ਹੈ ਪਰ ਵਿਸ਼ੇਸ਼ ਕਰਕੇ ਸੜਦੇ ਰਹਿੰਦੇ ਨੇ। ਕਿਸੇ ਕਵੀ ਨੇ ਲਿਖਿਆ ਹੈ, ਚਿੰਤਾ ਚਿਖਾ ਬਰਾਬਰੇ ਗਈ ਹੱਡਾਂ ਨੂੰ ਖਾ, ਚਿਖਾ ਜਲਾਵੇ ਏਕ ਦਿਨ ਇਹ ਰੋਜ਼ ਹੱਡਾਂ ਨੂੰ ਖਾ। ਇਹ ਚਿੰਤਾ ਚਿਖਾ ਦੀ ਅੱਗ ਵਰਗੀ ਹੈ, ਚਿਖਾ ਤੇ ਇੱਕ ਦਿਨ ਹੀ ਸਾੜਦੀ ਹੈ ਪਰ ਚਿੰਤਾ ਰੋਜ਼ ਸਾਨੂੰ ਖਾਂਦੀ ਹੈ। ਉਹ ਬਹੁਤ ਚਿੰਤਾ ਪਰ ਜਾਲੇ ਜਿਹੜੇ ਗੁਰੂ ਤੋਂ ਬੇਮੁੱਖ ਨੇ, ਬਹੁਤ ਹੀ ਚਿੰਤਾ ਦੀ ਅੱਗ ਦੇ ਵਿੱਚ ਹੀ ਵਿਸ਼ੇਸ਼ ਕਰਕੇ ਸੜਦੇ ਰਹਿੰਦੇ ਹਨ।
ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ।
ਫਿਰ ਮਹਾਰਾਜ ਕਿਸੇ ਤਰ੍ਹਾਂ ਜਿਹੜੇ ਗੁਰੂ ਤੋਂ ਬੇਮੁੱਖ ਨੇ ਉਹ ਬਖਸ਼ੇ ਵੀ ਜਾ ਸਕਦੇ ਨੇ। ਸਤਿਗੁਰੂ ਕਹਿੰਦੇ ਭਾਈ ਹਾਂ ਵਾਹਿਗੁਰੂ ਤੇ ਬਖਸ਼ਿੰਦ ਹੈ, ਉਹ ਤੇ ਕਹਿੰਦਾ ਆਓ ਮੇਰੇ ਕੋਲ, ਸਭਨਾ ਕਾ ਦਾਤਾ ਏਕ ਹੈ, ਸਾਰੇ ਜੀਵਾਂ ਦਾ ਦਾਤਾ ਤੇ ਇੱਕ ਅਕਾਲ ਪੁਰਖ ਹੀ ਹੈ ਨਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜਿਹੜਾ ਉਹਦੀ ਸ਼ਰਨ ਵਿੱਚ ਚਲਿਆ ਜਾਵੇ ਆਪੇ ਬਖਸ਼ ਕਰੇ। ਵਾਹਿਗੁਰੂ ਆਪ ਹੀ ਉਹਦੇ ਸਾਰੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ ਤੇ ਨਾਲ ਹੀ ਉਹਨੂੰ ਚੰਗੇ ਗੁਣ ਵੀ ਬਖਸ਼ਿਸ਼ ਕਰ ਦਿੰਦਾ ਹੈ।
ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹਦੇ ਵਿੱਚ ਕੁਛ ਵੀ ਆਖਿਆ ਨਹੀਂ ਜਾ ਸਕਦਾ, ਕਿਉਂਕਿ ਮਨੁੱਖ ਦਾ ਸੁਭਾਵ ਹੈ ਉਹ ਕੋਈ ਨਾ ਕੋਈ ਨੁਕਤਾ ਚੀਨੀ ਕਰਦਾ ਹੀ ਰਹਿੰਦਾ, ਆ ਨਹੀਂ ਆਏ ਹੋਣਾ ਚਾਹੀਦਾ ਸੀ। ਪਰ ਸਤਿਗੁਰੂ ਕਹਿੰਦੇ ਇਹਦੇ ਵਿੱਚ ਕੁਛ ਵੀ ਨਹੀਂ ਆਖਿਆ ਜਾ ਸਕਦਾ, ਜਿਸ ਪਾਵੈ ਤਿਸ ਦੇ, ਜਿਸ ਨੂੰ ਪਾਉਂਦਾ ਹੈ ਉਸੇ ਨੂੰ ਵਾਹਿਗੁਰੂ ਆਪਣੀ ਖੁਸ਼ੀ ਨਾਲ ਦਾਤ ਬਖਸ਼ਿਸ਼ ਕਰਦਾ ਹੈ, ਚਾਹੇ ਉਹ ਬਾਲਮੀਕ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇ, ਚਾਹੇ ਗਨਕਾ ਨੂੰ, ਚਾਹੇ ਬਾਲਮੀਕ ਨੂੰ, ਚਾਹੇ ਕਿਸੇ ਨੂੰ ਵੀ, ਅਤੇ ਚਾਹੇ ਧਰੂਪ ਭਗਤ ਨੂੰ, ਚਾਹੇ ਪ੍ਰਹਿਲਾਦ ਨੂੰ ਦੇ ਦੇਵੇ, ਇਹ ਤਾਂ ਉਹਦੀ ਮਰਜ਼ੀ ਹੈ, ਜਿਸ ਪਾਵੈ ਤਿਸ ਦੇ, ਜਿਸ ਨੂੰ ਪਾਉਂਦਾ ਉਸੇ ਨੂੰ ਉਦਾਤ ਦਿੰਦਾ ਹੈ।
ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਗੁਰਮੁਖ ਪਾਈਐ, ਭਾਈ ਜਿਹੜੀ ਅਸਲੀ ਨਾਮ ਦੀ ਦਾਤ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਆਪੇ ਜਾਣੇ ਸੋਏ, ਤੇ ਜਿਹਨੂੰ ਪਾਏ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਆਪੇ ਜਾਣੇ ਸੋਏ, ਫਿਰ ਉਹ ਆਪਣੇ ਆਪੇ ਨੂੰ ਵੀ ਤੇ ਆਪਣੇ ਆਪੇ ਦੇ ਪਿੱਛੇ ਲੁਕੇ ਉਸ ਪਰਮਾਤਮਾ ਨੂੰ ਵੀ, ਆਪਣੇ ਆਪੇ ਦੇ ਆਪੇ ਨੂੰ ਵੀ ਉਹ ਜਾਣ ਲੈਂਦਾ ਹੈ।
ਸ੍ਰੀ ਰਾਗ ਮਹੱਲਾ ਤੀਜਾ, ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਥਾਂ ਕਿਵੇਂ ਮਿਲ ਸਕਦੀ ਹੈ, ਕਿਉਂਕਿ ਅਸੀਂ ਵੀ ਚਾਹੁੰਦੇ ਸਾਨੂੰ ਸੱਚਖੰਡ ਦੇ ਵਿੱਚ ਥਾਂ ਮਿਲੇ। ਕਲਗੀਧਰ ਪਾਤਸ਼ਾਹ ਦੇ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ ਟਿਕੇ ਹੋਏ ਸਨ, ਉੱਥੋਂ ਦੇ ਚੌਧਰੀ ਰਾਏ ਡੱਲੇ ਨੇ ਬੜੀ ਸਤਿਗੁਰੂ ਦੀ ਸੇਵਾ ਕੀਤੀ। ਇੱਕ ਦਿਨ ਸੇਵਾ ਤੋਂ ਪ੍ਰਸੰਨ ਹੋ ਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਿਆ ਮੰਗ ਜੋ ਮੰਗਣਾ। ਭਾਈ ਡੱਲੇ ਨੇ ਆਖਿਆ, ਸੱਚੇ ਪਾਤਸ਼ਾਹ ਬਸ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਕਲੀਆਂ ਵਾਲੇ ਪਾਤਸ਼ਾਹ ਨੇ ਕੋਈ ਜਵਾਬ ਨਾ ਦਿੱਤਾ, ਚੁੱਪ ਰਹੇ, ਕਿਸੇ ਹੋਰ ਖਿਆਲ ਵਿੱਚ ਪਰਚੇ। ਕੁਝ ਦਿਨਾਂ ਤੋਂ ਬਾਅਦ ਫਿਰ ਮਨ ਉਛਲਿਆ, ਭਾਈ ਡੱਲੇ ਨੂੰ ਕਹਿਣ ਲੱਗੇ, ਭਾਈ ਡੱਲਿਆ ਬੜੀ ਸੇਵਾ ਕਰ ਰਿਹਾ ਹੈ, ਮੰਗ ਜੋ ਮੰਗਣਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਬਸ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਸਤਿਗੁਰੂ ਫਿਰ ਚੁੱਪ ਰਹੇ। ਤੀਜੀ ਵਾਰ ਫਿਰ ਬਚਨ ਕੀਤਾ, ਭਾਈ ਡੱਲੇ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ ਕਹਿ ਤਾਂ ਦਿੰਦੇ ਹੋ ਮੰਗ ਜੋ ਮੰਗਣਾ, ਪਰ ਦਿੰਦੇ ਕੁਝ ਵੀ ਨਹੀਂ। ਚੌਜੀ ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਿਆ ਦੇ ਵਿੱਚ ਵੀ ਕੋਈ ਕਾਰਨ ਹੈ, ਦੇ ਸਕਦੇ ਹਾਂ ਪਰ ਕਿਸੇ ਅਸੂਲ ਅਤੇ ਕਿਸੇ ਮਰਜ਼ਾਦਾ ਦੇ ਵਿੱਚ ਹੀ ਮਿਲੇਗਾ। ਭਾਈ ਡੱਲਾ ਕਹਿਣ ਲੱਗਾ, ਸੱਚੇ ਪਾਤਸ਼ਾਹ ਦੱਸੋ ਮੇਰੇ ਲਈ ਕੀ ਹੁਕਮ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਤੇ ਕੇਸੰਗ ਨਾ ਦਿਓ ਦੇ ਦਾਰੇ। ਮੇਰਾ ਇਹ ਇੱਕ ਅਸੂਲ ਹੈ, ਜਿਹੜਾ ਵੀ ਗੁਰਸਿੱਖ ਮਾਈ ਭਾਈ ਅੰਮ੍ਰਿਤ ਛਾ ਕੇ ਅਤੇ ਕੇਸ ਅਤੇ ਤੇਗ ਆਦਿਕ ਕਾਰਾਂ ਨੂੰ ਧਾਰਨ ਕਰਦਾ ਹੈ, ਮੈਂ ਉਹਨੂੰ ਹੀ ਆਪਣੇ ਚਰਨਾਂ ਵਿੱਚ ਥਾਂ ਦੇ ਸਕਦਾ ਹਾਂ। ਜੇ ਤੂੰ ਇਹ ਮੇਰਾ ਬਚਨ ਮੰਨ ਲਵੇਂ ਤਾਂ ਫਿਰ ਤੈਨੂੰ ਇਹ ਅਸਥਾਨ ਪ੍ਰਾਪਤ ਹੋ ਸਕਦਾ ਹੈ। ਅਤੇ ਭਾਈ ਡੱਲੇ ਨੇ ਉਸ ਵੇਲੇ ਆਖਿਆ, ਸੱਚੇ ਪਾਤਸ਼ਾਹ ਮੈਂ ਤੁਹਾਡਾ ਰੋਜ਼ ਸੀਤ ਪ੍ਰਸ਼ਾਦ ਛਕਦਾ ਹਾਂ, ਉਹ ਵੀ ਤਾਂ ਅੰਮ੍ਰਿਤ ਹੀ ਹੈ, ਜਿਵੇਂ ਆਪਾਂ ਹੁਣ ਦੇਗ ਲੈਂਦੇ ਹਾਂ ਗੁਰੂ ਮਹਾਰਾਜ ਨੂੰ ਭੋਗ ਲੱਗਦਾ ਹੁੰਦਾ ਤਾਂ ਅੰਮ੍ਰਿਤ ਹੀ ਹੈ ਨਾ, ਅਤੇ ਕੀ ਮਹਾਰਾਜ ਹਾਲੇ ਵੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਦੋਂ ਅਸਾਂ ਛਕਿਆ ਹੈ, ਬਾਕੀ ਸਾਰੇ ਸਿੰਘਾਂ ਨੇ ਛਕਿਆ ਹੈ, ਅਤੇ ਫਿਰ ਤੂੰ ਕਿਉਂ ਇਸ ਦਾਤ ਤੋਂ ਵਾਂਝਾ ਰਹਿੰਦਾ, ਤੈਨੂੰ ਵੀ ਅੰਮ੍ਰਿਤ ਛਕਣਾ ਚਾਹੀਦਾ। ਭਾਈ ਡੱਲਾ ਕਹਿਣ ਲੱਗਿਆ, ਚਲੋ ਮਹਾਰਾਜ ਇਹਦੇ ਨਾਲ ਹੀ ਮੈਨੂੰ ਤੁਹਾਡੇ ਚਰਨਾਂ ਵਿੱਚ ਥਾਂ ਮਿਲ ਸਕਦੀ ਹੈ, ਅਤੇ ਫਿਰ ਕਰੋ ਕਿਰਪਾ ਛਕਾਓ ਅੰਮ੍ਰਿਤ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ, ਉਹਨਾਂ ਨੇ ਪੰਜ ਪਿਆਰਿਆਂ ਨੂੰ ਨਾਲ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਅਤੇ 200 ਦੇ ਕਰੀਬ ਭਾਈ ਡੱਲੇ ਦੇ ਨਾਲ ਹੋਰ ਜਿਹੜਾ ਇਸਦਾ ਭਾਈਚਾਰਾ ਸੀ ਸਾਰਿਆਂ ਨੇ ਪਰਿਵਾਰਾਂ ਸਮੇਤ ਅੰਮ੍ਰਿਤ ਛਕਿਆ, ਅਤੇ ਕਲਗੀਧਰ ਪਾਤਸ਼ਾਹ ਮੇਰਾ ਦੇ ਘਰ ਆਏ। ਕਹਿਣ ਲੱਗੇ, ਭਾਈ ਡੱਲਿਆ ਅੱਗੇ ਤੂੰ ਸਾਡੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਭਾਲਦਾ ਸੀ, ਲੈ ਹੁਣ ਭਾਵੇਂ ਉੱਥੇ ਮੰਜੇ ਡਾਹ ਲਵੀਂ, ਪਲੰਗ ਡਾਹ ਲਵੀਂ, ਕਿਉਂਕਿ ਤੂੰ ਸਾਡਾ ਬਚਨ ਜੋ ਮੰਨਿਆ, ਹੁਣ ਗੁਰੂ ਦੀਆਂ ਖੁਸ਼ੀਆਂ ਹੋ ਗਈਆਂ ਨੇ, ਹੁਣ ਉਹੀ ਸਾਖੀ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਵੀ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਸੱਚਖੰਡ ਵਿੱਚ ਤੁਹਾਡੇ ਚਰਨਾਂ ਵਿੱਚ ਥਾਂ ਕਿਵੇਂ ਮਿਲ ਸਕਦੀ ਹੈ। ਤਾਂ ਹਜ਼ੂਰ ਕਹਿੰਦੇ, ਭਾਈ ਰੇ ਗੁਰਮੁਖ ਹਰ ਨਾਮ ਤੇ ਆਏ, ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਓ ਰਹਾਓ। ਹਜ਼ੂਰ ਕਹਿੰਦੇ, ਹੇ ਭਾਈ ਜੇ ਤੁਸੀਂ ਸਾਡੇ ਸੱਚਖੰਡ ਮਹਿਲ ਦੇ ਵਿੱਚ ਥਾਂ ਪ੍ਰਾਪਤ ਕਰਨਾ ਚਾਹੁੰਦੇ ਹੋ, ਗੁਰਮੁਖ ਹਰ ਨਾਮ ਤੇ ਆਏ, ਫਿਰ ਗੁਰਮੁਖ ਬਣੋ, ਗੁਰੂ ਦੇ ਸਨਮੁਖ ਹੋਵੋ, ਗੁਰੂ ਦੀ ਬਖਸ਼ੀ ਸਿੱਖੀ ਨੂੰ ਧਾਰਨ ਕਰੋ, ਅੰਮ੍ਰਿਤ ਛਕੋ, ਅਤੇ ਗੁਰੂ ਦੀ ਬਾਣੀ ਅਤੇ ਬਾਣੀ ਨਾਲ ਜੁੜੋ, ਅਤੇ ਫਿਰ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਓ। ਨਾਮ ਨਿਦਾਨ ਸਾਧ ਮਨ ਵਸੈ। ਜਦੋਂ ਉਹ ਨਾਮ ਦਾ ਖਜ਼ਾਨਾ ਤੁਹਾਡੇ ਮਨ ਵਿੱਚ ਵਸ ਜਾਵੇਗਾ, ਮਹਿਲੀ ਪਾਵੇ ਥਾਓ, ਫਿਰ ਤੁਹਾਨੂੰ ਸੱਚਖੰਡ ਮਹਿਲ ਦੇ ਵਿੱਚ ਥਾਂ ਵੀ ਪ੍ਰਾਪਤ ਹੋਵੇਗਾ। ਇਹ ਹੈ ਤਰੀਕਾ ਸੱਚਖੰਡ ਦੇ ਵਿੱਚ ਥਾਂ ਪ੍ਰਾਪਤ ਕਰਨ ਦਾ। ਗੁਰਮੁਖ ਬਣੋ ਅਤੇ ਗੁਰੂ ਵਾਲੇ ਹੋ ਕੇ ਨਾਮ ਨੂੰ ਧਿਆਓ। ਜਦੋਂ ਉਹ ਗੁਰੂ ਦਾ ਬਖਸ਼ਿਆ ਨਾਮ ਦਾ ਖਜ਼ਾਨਾ ਤੁਹਾਡੇ ਮਨ ਵਿੱਚ ਵਸੇਗਾ ਅਤੇ ਫਿਰ ਭਾਈ ਸੱਚਖੰਡ ਵਿੱਚ ਥਾਂ ਮਿਲ ਸਕਦੀ ਹੈ। ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਸੱਚਾ ਸਾਹਿਬ ਸੇਵੀਆ ਸੱਚ ਵਡਿਆਈ ਦੇ, ਬਈ ਤੁਸੀਂ ਸੱਚੇ ਸਾਹਿਬ ਨੂੰ ਸੇਵਨਾ ਕਰੋ, ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਸੇਵਾ ਕਰੋ, ਸੱਚ ਵਡਿਆਈ ਦੇ, ਉਹ ਤੁਹਾਨੂੰ ਸੱਚੀ ਸੁੱਚੀ ਵਡਿਆਈ ਦੇਵੇਗਾ।
ਗੁਰ ਪ੍ਰਸਾਦੇ ਹਰ ਮਨ ਵਸੈ ਹਉ ਮੈਂ ਦੂਰ ਕਰੇ।
ਗੁਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ, ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦਾ ਨਾਮ ਮਨ ਵਿੱਚ ਵਸਦਾ ਹੈ ਅਤੇ ਜਦੋਂ ਨਾਮ ਮਨ ਦੇ ਵਿੱਚ ਵਸ ਜਾਵੇ, ਹਉਮੈ ਦੂਰ ਕਰੇ, ਫਿਰ ਉਹ ਹਉਮੈ ਨੂੰ ਦੂਰ ਕਰ ਦਿੰਦਾ। ਹਉਮੈ ਦੀਰਘ ਰੋਗ ਹੈ, ਹਉਮੈ ਵੱਡਾ ਰੋਗ ਹੈ ਨਾ, ਉਸਨੂੰ ਨਾਮ ਨੇ ਦੂਰ ਕਰਨਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋ ਇਹਨਾਂ ਵਸੈ ਇੱਕ ਠਾਈ। ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਜਦੋਂ ਨਾਮ ਮਨ ਦੇ ਵਿੱਚ ਵਸ ਗਿਆ, ਉਸਨੇ ਹਉਮੈ ਨੂੰ ਦੂਰ ਕਰ ਦੇਣਾ ਹੈ।
ਇਹੋ ਮਨ ਧਾਵਤ ਤਾਂ ਰਹਿ ਜਾਂ ਆਪੇ ਨਦਰ ਕਰੇ।
ਹੁਣ ਸਾਡੀ ਆਮ ਹੀ ਇਹ ਸ਼ਿਕਾਇਤ ਹੁੰਦੀ ਹੈ ਜੀ, ਅਸੀਂ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਮਨ ਨਹੀਂ ਟਿਕਦਾ। ਪਰ ਹਜ਼ੂਰ ਕਹਿੰਦੇ ਨੇ ਇਹ ਮਨ ਤਾਵੋ ਤਾਂ ਰਹੇ, ਇਹ ਜਿਹੜਾ ਮਨ ਇੱਧਰ ਉੱਧਰ ਦੌੜਦਾ ਹੈ ਨਾ, ਇਹ ਤਾਂ ਹੀ ਟਿਕ ਸਕਦਾ ਹੈ ਜਾਂ ਆਪੇ ਨਦਰ ਕਰੇ, ਜੇਕਰ ਉਹ ਵਾਹਿਗੁਰੂ ਪਰਮੇਸ਼ਰ ਸਾਡੇ 'ਤੇ ਆਪ ਕਿਰਪਾ ਦ੍ਰਿਸ਼ਟੀ ਕਰ ਦੇਵੇ। ਇਹ ਮਨ ਸਾਡੇ ਹਟਾਇਆ ਇਹ ਹਟ ਨਹੀਂ ਸਕਦਾ, ਇਹ ਗੁਰੂ ਦੀ ਕਿਰਪਾ ਨਾਲ ਹੀ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਸ ਸਿਧਾਂਤ ਨੂੰ ਇੱਥੇ ਸਤਿਗੁਰੂ ਮਹਾਰਾਜ ਉਜਾਗਰ ਕਰਦੇ ਹਨ। ਇਹ ਭਟਕਦਾ ਮਨ ਤਾਂ ਟਿਕ ਸਕਦਾ ਹੈ ਵੀ ਜੇ ਅਕਾਲ ਪੁਰਖ ਵਾਹਿਗੁਰੂ ਆਪ ਮਿਹਰ ਦੀ ਨਿਗਾਹ ਕਰ ਦੇਵੇ।
ਭਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ। ਮਨ ਮੁਖ ਮਨ ਤਨ ਅੰਧ ਹੈ ਤਿਸ ਨਾ ਠਾਰ ਨ ਠਾਉ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੁਣ ਮਨਮੁਖ ਦੀ ਅਵਸਥਾ ਬਿਆਨ ਕਰਦੇ ਹਨ। ਮਨਮੁਖ ਮਨ ਤਨ ਅੰਧ ਹੈ, ਜਿਹੜਾ ਮਨਮੁਖ ਵਿਅਕਤੀ ਹੈ ਉਹਦਾ ਮਨ ਵੀ ਅਤੇ ਉਹਦਾ ਤਨ ਵੀ ਪਾਈ ਅੰਨਾ ਹੈ। ਇਹਦਾ ਮਤਲਬ ਇਹ ਹੈ ਵੀ ਉਹਦੇ ਵਿੱਚ ਸ਼ਬਦ ਦਾ ਚਾਨਣ ਨਹੀਂ ਹੈ, ਗਿਆਨ ਦਾ ਪ੍ਰਕਾਸ਼ ਨਹੀਂ ਹੈ। ਗੁਰਮੁਖ ਦਾ ਮਨ ਵੀ ਅਤੇ ਤਨ ਵੀ ਅਗਿਆਨ ਕਰਕੇ, ਅਵਿਦਿਆ ਕਰਕੇ, ਜਹਾਲਤ ਕਰਕੇ ਅੰਨਾ ਹੈ। ਤਿਸ ਨੂੰ ਠੌਰ ਨਾ ਠਾਓ। ਭਾਈ ਉਸ ਮਨਮੁਖ ਨੂੰ ਨਾ ਇੱਥੇ ਸਤਸੰਗਤ ਵਿੱਚ ਕਦੇ ਗੁਰੂ ਘਰ ਵਿੱਚ ਅਸਥਾਨ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਦਰਗਾਹ ਦੇ ਵਿੱਚ ਕੋਈ ਉਸਨੂੰ ਥਾਂ ਟਿਕਾਣਾ ਲੱਭਦਾ ਹੈ, ਕਿਉਂਕਿ ਮਨਮੁਖ ਆਦਮੀ ਤਾਂ ਇੱਥੇ ਆਉਂਦਾ ਹੀ ਨਹੀਂ। ਜਿਵੇਂ ਉੱਲੂ ਹਮੇਸ਼ਾ ਹਨੇਰੇ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ, ਅਤੇ ਮਨਮੁਖ ਆਦਮੀ ਹਮੇਸ਼ਾ ਲਈ ਉੱਲੂ ਵਾਂਗ ਹਨੇਰੇ ਵਿੱਚ ਹੀ ਰਹਿਣਾ ਚਾਹੁੰਦਾ, ਅਤੇ ਗੁਰੂ ਘਰ ਦੇ ਵਿੱਚ ਤਾਂ ਹੁਣ ਨਾਮ ਬਾਣੀ ਦਾ ਸੂਰਜ ਚੜਿਆ ਹੁੰਦਾ, ਇੱਥੇ ਦੇ ਚਾਨਣ ਹੈ, ਉੱਲੂ ਸੂਰਜ ਦੇ ਸਾਹਮਣੇ ਨਹੀਂ ਨਿਕਲ ਸਕਦਾ। ਇਹ ਮਨਮੁਖ ਦੀ ਹਾਲਤ ਹੁੰਦੀ ਹੈ, ਉਹਦਾ ਮਨ ਵੀ ਅਤੇ ਤਨ ਵੀ ਅੰਨਾ ਹੁੰਦਾ, ਇਸ ਲਈ ਨਾ ਉਹਨੂੰ ਸਤਸੰਗਤ ਵਿੱਚ ਥਾਂ ਮਿਲਦੀ ਹੈ, ਨਾ ਹੀ ਦਰਗਾਹ ਵਿੱਚ ਢੋਈ ਪ੍ਰਾਪਤ ਹੁੰਦੀ ਹੈ।
ਬਹੁ ਜੋ ਨੀ ਪਾਉਂਦਾ ਫਿਰੈ ਜਿਉ ਸੁਣੇ ਘਰ ਕਾਉ।
ਮਨਮੁਖ ਆਦਮੀ ਬਹੁਤੀਆਂ ਜੂਨਾਂ ਦੇ ਵਿੱਚ ਪਾਉਂਦਾ ਫਿਰਦਾ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਪਰ ਉਹਦੇ ਪੱਲੇ ਕੁਛ ਨਹੀਂ ਪੈਂਦਾ। ਜਿਉਂ ਸੁਣੇ ਘਰ ਕਾਉ, ਜਿਵੇਂ ਸੁਣੇ ਘਰ ਦੇ ਵਿੱਚ, ਸੁੰਨਾ ਘਰ ਉਸ ਨੂੰ ਕਹਿੰਦੇ ਨੇ ਜਿੱਥੇ ਕੋਈ ਆਦਮੀ ਕੋਈ ਰਹਿੰਦਾ ਹੀ ਨਾ ਹੋਵੇ, ਵੀ ਜਿਵੇਂ ਸੁੰਨੇ ਘਰ ਦੇ ਵਿੱਚ ਕਾਂ ਆਉਂਦਾ ਅਤੇ ਕਾਂ ਕੁਰਲਾ ਕੇ ਉੱਡ ਜਾਂਦਾ ਹੈ, ਉਹਨੂੰ ਕੁਝ ਵੀ ਨਹੀਂ ਮਿਲਦਾ, ਇਸੇ ਤਰ੍ਹਾਂ ਮਨਮੁਖ ਆਦਮੀ ਹੋਰ ਬਹੁਤੀਆਂ ਜੂਨਾਂ ਦੇ ਵਿੱਚ ਭਰਮਦਾ ਫਿਰਦਾ ਹੈ ਪਰ ਉਹਨੂੰ ਹਾਸਲ ਕੁਛ ਨਹੀਂ ਹੁੰਦਾ। ਜਿਵੇਂ ਸੁੰਨੇ ਘਰ ਦੇ ਵਿੱਚ ਕਾਂ ਕਰਦਾ ਫਿਰਦਾ, ਬਸ ਇਹੀ ਉਹਦੀ ਹਾਲਤ ਹੁੰਦੀ, ਮਿਲਦਾ ਕੁਝ ਵੀ ਨਹੀਂ।
ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਮਤ ਨੂੰ ਧਾਰਨ ਕਰਕੇ ਘੱਟ ਚਾਨਣਾ ਸਾਡੇ ਹਿਰਦੇ ਵਿੱਚ ਦੇਵੀ ਗਿਆਨ ਦਾ ਚਾਨਣ ਹੋ ਜਾਂਦਾ, ਸਾਨੂੰ ਚੰਗੇ ਮਾੜੇ ਦੀ ਸਮਝ ਆ ਜਾਂਦੀ ਹੈ। ਸ਼ਬਦ ਮਿਲੇ ਹਰ ਨਾਉ, ਹਜ਼ੂਰ ਕਹਿੰਦੇ ਭਾਈ ਗੁਰੂ ਕੇ ਸ਼ਬਦ ਦੁਆਰਾ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਅਤੇ ਧਾਰਨ ਕਰਕੇ ਮਿਲੇ ਹਰ ਨਾਉ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ।
ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤ੍ਰੈ ਗੁਣ ਵਿਖਿਆ, ਆਹ ਜਿਹੜੀ ਤਿਰਗੁਣ ਰੂਪ ਮਾਇਆ ਹੈ ਨਾ, ਰਾਜਗੁਣ ਤਮ ਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਮਾਇਆ ਦੇ ਵਿੱਚ ਤਿੰਨ ਗੁਣ ਨੇ। ਇਹ ਜਿਹੜੀ ਤਿਰਗੁਣੀ ਮਾਇਆ ਹੈ ਇਹ ਤੇ ਭਾਈ ਹਨੇਰੀ ਰਾਤ ਵਾਂਗ ਹੈ, ਮਾਇਆ ਮੋਹ ਗੁਬਾਰ। ਤੇ ਜਿਹੜਾ ਭਾਈ ਮਾਇਆ ਦਾ ਮੋਹ ਹੈ ਇਹ ਮਾਨੋ ਗੁਬਾਰ ਕੁੱਪ ਹਨੇਰਾ ਛਾਇਆ ਹੋਇਆ ਹੈ।
ਲੋਭੀ ਅਨਕੋ ਸੇਵੰਦੇ ਪੜ ਵੇਦਾਂ ਕਰਹਿ ਪੁਕਾਰ।
ਤੇ ਜਿਹੜੇ ਲੋਭੀ ਪੁਰਖ ਨੇ, ਕੋਈ ਮਾਇਆ ਦੇ ਲੋਭੀ ਨੇ, ਧਨ ਦੇ ਲੋਭੀ ਹਨ, ਉਹ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਨਹੀਂ ਕਰਦੇ। ਅੰਨ ਕਉ ਸੇਵਦੇ, ਅੰਨ ਦਾ ਅਰਥ ਹੈ ਜਿਹੜੇ ਹੋਰ ਦੇਵੀ ਦੇਵਤੇ ਨੇ, ਪੀਰ ਫਕੀਰ ਨੇ, ਕੋਈ ਮੜੀਆਂ ਮਸਾਣੀਆਂ ਨੇ, ਅਤੇ ਉਹਨਾਂ ਨੂੰ ਜਾ ਕੇ ਭਾਈ ਉਹ ਪੂਜਦੇ ਫਿਰਦੇ ਨੇ। ਪੜ ਵੇਦਾਂ ਕਰਹਿ ਪੁਕਾਰ, ਅਤੇ ਵੇਦਾਂ ਨੂੰ ਪੜ ਪੜ ਕੇ ਅਤੇ ਉੱਚੀ ਉੱਚੀ ਬੋਲ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਬਈ ਤੁਸੀਂ ਮਾਇਆ ਨਾਲ ਮੋਹ ਨਾ ਕਰੋ। ਅਤੇ ਆਪ ਅੰਦਰੋਂ ਲੋਭੀ ਹੁੰਦੇ ਨੇ, ਅਤੇ ਲੋਭੀ ਹੋ ਕੇ ਅਤੇ ਵਾਹਿਗੁਰੂ ਦੀ ਸੇਵਾ ਨਹੀਂ ਕਰਦੇ, ਹੋਰ ਦੇਵੀ ਦੇਵਤਿਆਂ ਦੀ ਹਮੇਸ਼ਾ ਲਈ ਪੂਜਾ ਕਰਦੇ ਰਹਿੰਦੇ ਹਨ।
ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ।
ਮਨਮੁਖ ਲੋਕ ਵਿਖਿਆ ਅੰਦਰ ਪਚ ਮੂਏ, ਵਿਖਿਆ ਦਾ ਅਰਥ ਹੈ ਜਿਹੜੀ ਮਾਇਆ ਦੀ ਜ਼ਹਿਰ ਹੈ। ਰਾਹ ਦਿਨ ਮਾਇਆ ਮਨੋਹੋ ਨਾ ਵਿਸਰੈ ਮੰਗੈ ਦਮਾ ਦਮ। ਬਸ ਵਿਖਿਆ ਅੰਦਰ ਪਚ ਮੂਏ, ਉਹ ਵਿਖਿਆ ਮਾਇਆ ਦੀ ਜ਼ਹਿਰ ਦੇ ਅੰਦਰ ਹੀ ਪਚ ਮੋਏ, ਪਚ ਪਚ ਕੇ ਉਹਦੇ ਵਿੱਚ ਖਪ ਖਪ ਕੇ ਮਰ ਜਾਂਦੇ ਹਨ। ਨਾ ਉਰਵਾਰ ਨਾ ਪਾਰ, ਅਤੇ ਨਾ ਉਹਨਾਂ ਨੂੰ ਉਰਲਾ ਕਿਨਾਰਾ ਨਸੀਬ ਹੁੰਦਾ ਹੈ, ਅਤੇ ਨਾ ਹੀ ਪਰਲਾ ਕੰਢਾ ਉਹਨਾਂ ਨੂੰ ਹਾਸਲ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜਿਵੇਂ ਕਹਿੰਦੇ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਇਹ ਹਾਲਤ ਉਹਨਾਂ ਦੀ ਹੁੰਦੀ ਹੈ। ਨਾ ਉਹਨਾਂ ਨੂੰ ਉਰਲਾ ਕਿਨਾਰਾ ਸਾਧ ਸੰਗਤ ਹੈ, ਅਤੇ ਪਰਲਾ ਕਿਨਾਰਾ ਭਾਈ ਵਾਹਿਗੁਰੂ ਦਾ ਸੱਚਖੰਡ ਹੈ, ਉਹਨਾਂ ਦੋਹਾਂ 'ਚੋਂ ਕੋਈ ਵੀ ਨਹੀਂ ਪ੍ਰਾਪਤ ਹੋ ਸਕਦਾ।
ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ।
ਦੇਖ ਲਓ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਜੋ ਸਾਰੇ ਸੰਸਾਰ ਦਾ ਪਿਤਾ ਅਕਾਲ ਪੁਰਖ ਹੈ ਅਤੇ ਪ੍ਰਤਪਾਲ ਪਰਵਤਗਾਰ ਹੈ, ਅਤੇ ਉਸਨੂੰ ਇਸ ਜੀਵ ਨੇ ਭੁਲਾ ਦਿੱਤਾ। ਮਾਇਆ ਦੇ ਮੋਹ ਦੇ ਵਿੱਚ ਹੀ ਫਸ ਕੇ ਅਸੀਂ ਪਰਮੇਸ਼ਰ ਨੂੰ ਭੁੱਲਦੇ ਹਾਂ ਨਾ। ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰੋ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆਹ। ਬਸ ਆਹ ਦਸ ਸਟੇਜਾਂ ਦੇ ਵਿੱਚ ਜਿਵੇਂ ਮਾਇਆ ਦਾ ਮੋਹ ਸਾਡੇ 'ਤੇ ਵਿਆਪਦਾ ਹੈ, ਸਤਿਗੁਰੂ ਨੇ ਤਸਵੀਰ ਖਿੱਚ ਦਿੱਤੀ। ਹਜ਼ੂਰ ਕਹਿੰਦੇ ਉਸ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਜੋ ਸਾਰੇ ਸੰਸਾਰ ਦਾ ਪਿਤਾ ਸਿਰਜਣਹਾਰ ਅਤੇ ਪਰਵਤਗਾਰ ਅਕਾਲ ਪੁਰਖ ਹੈ, ਉਸਨੂੰ ਜੀਵ ਨੇ ਭੁਲਾ ਦਿੱਤਾ ਹੈ।
ਬਾਝੋ ਗੁਰੂ ਅਚੇਤ ਹੈ ਸਭ ਬੱਧੇ ਜਮਕਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਾਝੋ ਗੁਰੂ, ਬਿਨਾਂ ਗੁਰੂ ਤੋਂ ਸਾਰੀ ਜਿਹੜੀ ਦੁਨੀਆ ਹੈ ਅਚੇਤ ਹੋਈ ਫਿਰ ਰਹੀ ਹੈ। ਜਿਵੇਂ ਪਸ਼ੂ ਦੀ ਅਵਸਥਾ ਅਚੇਤ ਹੁੰਦੀ ਹੈ ਔਰ ਉਹਨੂੰ ਪਤਾ ਨਹੀਂ ਲੱਗਦਾ, ਬਸ ਉਹ ਹਰ ਪਾਸੇ ਮੂੰਹ ਮਾਰਦਾ ਰਹਿੰਦਾ ਹੈ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਇਹ ਜਿੰਨੀ ਵੀ ਦੁਨੀਆ ਹੈ ਅਚੇਤ ਪਸ਼ੂ ਵਾਂਗੂ ਵਿਚਰ ਰਹੀ ਹੈ। ਸਭ ਬੱਧੀ ਜਮਕਾਲ, ਅਤੇ ਜਿਹੜਾ ਜਮਕਾਲ ਕਰਨ ਵਾਲਾ ਉਸਨੇ ਸਾਰੀ ਬੰਨ੍ਹੀ ਹੋਈ ਹੈ, ਭਾਵ ਜਿਹੜੀ ਨਗੂਰੀ ਸ੍ਰਿਸ਼ਟੀ ਹੈ ਗੁਰੂ ਤੋਂ ਬਿਨਾਂ ਅਚੇਤ ਅਵਸਥਾ ਦੇ ਵਿੱਚ ਵਿਚਰ ਰਹੀ ਹੈ, ਅਤੇ ਉਹਨੂੰ ਇੱਕ ਦਿਨ ਕਾਲ ਰੂਪ ਸ਼ਿਕਾਰੀ ਨੇ ਆ ਕੇ ਪਕੜਨਾ ਹੀ ਪਕੜਨਾ ਹੈ।
ਨਾਨਕ ਗੁਰਮਤ ਉਭਰੈ ਸੱਚਾ ਨਾਮ ਸਮਾਲ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਨੇ ਉਹ ਗੁਰੂ ਦੀ ਮਤ ਲੈ ਕੇ ਬਚ ਗਏ ਨੇ, ਕਾਲ ਤੋਂ ਵੀ ਬਚ ਗਏ ਅਤੇ ਜਮਾਂ ਦੇ ਜਾਲ ਤੋਂ ਵੀ ਬਚ ਗਏ। ਕਿਵੇਂ? ਸੱਚਾ ਨਾਮ ਸਮਾਲ, ਸੱਚੇ ਨਾਮ ਨੂੰ ਸੰਭਾਲ ਕੇ, ਕਿਉਂਕਿ ਜਿੱਥੇ ਸੱਚਾ ਨਾਮ ਆ ਜਾਂਦਾ ਹੈ ਉੱਥੇ ਨਾ ਤਾਂ ਕਾਲ ਨੇੜੇ ਆਵੇ ਨਾ ਹੀ ਜਮਦੂਤ ਨੇੜੇ ਆ ਸਕਦਾ ਹੈ। ਕਲਗੀ ਤਰ ਪਾਤਸ਼ਾਹ ਦੇ ਬਹੁਤ ਸੁੰਦਰ ਬਚਨ ਨੇ, ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿੱਥੇ ਸੱਚਾ ਨਾਮ ਆ ਜਾਂਦਾ ਹੈ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ, ਉੱਥੇ ਜਮਦੂਤ ਦੌੜ ਜਾਂਦੇ ਨੇ। ਇਸ ਲਈ ਜਿਹੜੇ ਗੁਰਮੁਖ ਨੇ ਉਹ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸੱਚੇ ਨਾਮ ਦੀ ਸੰਭਾਲ ਕਰਦੇ ਨੇ, ਇਸ ਲਈ ਭਾਈ ਉਹ ਕਾਲ ਤੋਂ ਬਚੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਜੇ ਸੁਣ ਕੇ ਮਨ ਵਿੱਚ ਧਾਰਨ ਕਰ ਲਈਏ, ਸਾਡਾ ਜੀਵਨ ਸਫਲਾ ਹੋ ਜਾਵੇ ਅਤੇ ਅਸੀਂ ਲੋਕ ਸੁਖੀ ਪਰਲੋਕ ਸੁਹੇਲੇ ਬਣ ਜਾਈਏ। ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ।
ਬਾਝੋ ਗੁਰੂ ਅਚੇਤ ਹੈ ਸਭ ਬੱਧੇ ਜਮਕਾਲ, ਨਾਨਕ ਗੁਰਮਤ ਉਭਰੇ ਸੱਚਾ ਨਾਮ ਸਮਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।